ਗੁਰੂ ਘਰ ਆਏ ਆ, ਜੋੜਾ ਬਾਹਰ ਪਿਆ ਹੈ। ਜੁੱਤੀ ਨੂੰ ਕਦੀ ਵੀ ਕਿਸੇ ਨੇ ਆਪਣੇ ਘਰ ਵਿੱਚ ਕੁਰਸੀ ਤੇ ਪਲਕ ਤੇ ਉੱਚੀ ਥਾਂ ਨਹੀਂ ਦਿੱਤੀ, ਪਰ ਜੁੱਤੀ ਬੂਹੇ ਵਿੱਚ ਪਈ ਵੀ ਕਹੀ ਜਾਂਦੀ ਹੈ, ਮਾਲਕਾ ਭਾਵੇਂ ਧੁੱਪ ਵਿੱਚ ਤੇਰੇ ਚਰਨਾਂ ਦੀ ਸ਼ੋ ਮਿਲੀ, ਕੰਕਰੀਟ ਮੈਂ ਝੱਲੇ ਪਰ ਤੇਰੇ ਚਰਨਾਂ ਦੀ ਸ਼ੋ ਸੀ, ਬਲ ਤੇ ਮੈਂ ਗਈ ਤੇਰੇ ਚਰਨਾਂ ਦੀ ਸ਼ੋ ਸੀ। ਜਿਵੇਂ ਮਰਜ਼ੀ ਜਿਤਨਾ ਮਰਜ਼ੀ ਸਮਾਂ ਆਪਣੇ ਘਰ ਵਿੱਚ ਰਹੀ, ਪਰ ਮੈਂ ਤੇਰੇ ਬੂਹੇ ਅੱਗੇ ਪਈ ਹਾਂ। ਜਦੋਂ ਤੇਰੇ ਮੁਬਾਰਕ ਚਰਨ ਘਰ ਤੋਂ ਬਾਹਰ ਨਿਕਲਣੇ ਨੇ, ਪਰ ਸਭ ਤੋਂ ਪਹਿਲਾਂ ਤੇਰੇ ਚਰਨਾਂ ਦੀ ਛੂ ਮੈਨੂੰ ਪ੍ਰਾਪਤ ਹੋਣੀ। ਜੇ ਦਰਵੇਸ਼ ਬੰਨੇ ਤੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਤੋਂ ਸਿੱਖ ਬੂਹੇ ਵਿੱਚ ਰਹਿ ਕੇ ਵੀ ਮਾਲਕ ਦਾ ਦਰ ਨਹੀਂ ਛੱਡਦੀ। ਭਾਈ ਸਾਹਿਬ ਨੇ ਤੀਜਾ ਵਚਨ ਕਿਹਾ, ਕਹਿਣ ਲੱਗੇ, ਜੇ ਦਰਵੇਸ਼ ਬਣੇ ਤੇ ਕਦੀ ਘਰ ਵਿੱਚ ਰੱਖੇ ਹੋਏ ਕੁੱਤੇ ਤੋਂ ਸਿੱਖ ਕਿ ਮਾਲਕ ਦੇ ਦਰ ਤੇ ਕਿਵੇਂ ਡਿੱਗਣਾ ਹੈ। ਪਿਆਰਿਓ, ਕਿ ਦਰਵੇਸ਼ ਐਵੇਂ ਨਹੀਂ, ਆਪ ਲੀਏ ਲੜਦਾਏ ਦਰ ਦਰਵੇਸ਼ ਤੇ ਸਹਿ ਭਾਈ ਗੁਰਦਾਸ ਕਹਿੰਦੇ, ਕੁੱਤਾ ਘਰ ਵਿੱਚ ਰੱਖਿਆ ਤੇ ਕੁੱਤੇ ਨੂੰ ਲੋਕ ਆਪਣੇ ਘਰ ਵਿੱਚ ਰੋਟੀ ਟੁੱਕ ਵੀ ਪਾਉਂਦੇ ਨੇ, ਤੇ ਜੇ ਕੋਈ ਕੁੱਤੇ ਨੂੰ ਠੋਕਰਾ ਮਾਰੇ ਆਪਣੇ ਘਰ ਤੋਂ ਬਾਹਰ ਕੱਢਦੇ, ਕੁੱਤਾ ਬੂਹੇ ਵਿੱਚ ਬੈਠਾ ਸਾਰਾ ਦਿਨ ਭੁੱਖਾ ਮਰ ਜਾਏਗਾ, ਪਰ ਇੱਕ ਮਾਲਕ ਤੇ ਭਰੋਸਾ ਕਰਨ ਵਾਲਾ ਗਵਾਂਢੀ ਦੇ ਬੂਹੇ ਵਿੱਚ ਜਾ ਕੇ ਰੋਟੀ ਦਾ ਟੁਕੜਾ ਲਿਖਾਏ। ਜੋ ਪਾਲਤੂ ਹੈ, ਜੋ ਵਫ਼ਾਦਾਰ ਹੈ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਵੀ ਕਿਹਾ, ਕਹਿ ਲੱਗੇ, ਸਵਾਮੀ ਕੋ ਜਿਉਂ ਸਦਾ ਆਪ ਲੀਏ ਲੜ ਲਾਏ ਦਰ ਦਰਵੇਸ਼ ਸਵਾਮੀ ਕੋ ਗ੍ਰਿਉ ਜੂ ਸਦਾ ਸਵਾਨ ਤਜਤ ਨੇ ਨਿਤ ਨਾਨਕ ਇੱਕ ਦਖਾਰ ਭਜੋ ਇੱਕ ਮਨ ਹੋਏ ਇੱਕ ਚਿਤ। ਮੇਰੇ ਸਾਹਿਬ ਨੇ ਕਿਹਾ, ਹਮ ਕੂਕਰ ਤੇਰੇ ਦਰਬਾਰ ਦਰਵੇਸ਼ ਇਹ ਨੇ, ਹਮ ਕੂਕਰ ਤੇਰੇ ਦਰਬਾਰ। ਕਬੀਰ ਸਾਹਿਬ ਜੀ, ਭੌਂਕੈ ਆਗੈ ਬਦਨ ਪਛਾਣ, ਅਸੀਂ ਤੇਰੇ ਦਰ ਦੇ ਕੂਕਰ ਹਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੇ ਖਿੰਚੈ ਤੈ ਜਾਉ। ਹਜ਼ੂਰ ਭਾਈ ਗੁਰਦਾਸ ਕਹਿਣ ਲੱਗੇ, ਆਵਤ ਹੈ ਭੀਖ ਜਾ ਕੇ ਮੰਗਨ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਵਿਡਾਰ ਹੈ, ਬੈਠਤ ਹੈ ਜਾ ਕੇ ਦੁਆਰ ਆਸਾ ਕੈ ਵਿਡਾਰ ਸਮਾਨ, ਅੰਤ ਕਰਮਾ ਕੈ ਟੂਕ ਤੋਰ ਟਾਹੇ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਭਰੀ, ਤਾਉ ਕਾਉ ਕਾਜ ਉਠ ਚਰਤ ਸਮਾਰ ਹੈ। ਜੇ ਦਰਵੇਸ਼ ਬਨੀ ਸਿਖਾ ਕੱਲੇ ਜੋੜੇ ਨਾ ਬਾਹਰ ਲਾ ਕੇ ਆ। ਗੁਰਮੁਖੋ, ਸੱਚ ਜਾਣਿਓ, ਮੈਂ ਕਹਿੰਦਾ, ਜਦੋਂ ਗੁਰੂ ਦਰ ਤੇ ਆਉਂਦਾ ਇਸ ਹਉਮੈ ਦੀ ਪੰਡ ਨੂੰ ਵੀ ਬਾਹਰ ਛੱਡ ਦੇ ਤੇ ਪਰਤ ਕੇ ਚੁੱਕੀ ਨਾ। ਸਾਹਿਬ ਕਹਿੰਦੇ ਨੇ, ਬੈਠ ਤੈ ਜਾ ਕੇ ਦੁਆਰ ਆਸਾ ਕੈ ਬਿਡਾਰ ਸਵਾਨ, ਅੰਤ ਕਰਮਾ ਕੈ ਤੋਰ ਟੂਕ ਤਾਏ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਪਈ, ਤਾਉ ਕਾਉ ਕਾਜ ਉਠ ਚਰਤ ਸਮਾਰ ਹੈ। ਜੇ ਦਰਵੇਸ਼ ਬਨੀ ਛਾੜ ਹੰਕਾਰ, ਛਾੜ ਹੋਏ ਗੁਰਮਾਰਗ ਮੈਂ, ਕਬੂ ਕੈ ਦਇਆ ਕੈ ਦਇਆਲ ਪਗ ਧਾਰ ਹੈ, ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦੇ। ਪਰ ਕਰੀਏ ਕੀ, ਸਾਡਾ ਅੰਦਰ ਵੀ ਝੁਕਦਾ, ਅਸੀਂ ਪੇਪਰ ਦੇਣ ਵੀ ਆਉਂਦੇ ਹਾਂ ਤੇ ਦੋਸ਼ ਫਿਰ ਉਸਤਾਦ ਦਾ ਕੱਢਦੇ ਨੇ। ਕਿਉਂ ਕਰਿਓ, ਜੇ ਕਿਰਪਾ ਨਹੀਂ ਮਿਲੀ ਅਸੀਂ ਕਹਿੰਦੇ ਹਾਂ ਗੁਰੂ ਨੇ ਦੇਰ ਕੀਤੀ। ਅੱਜ ਵੀ ਅਸੀਂ ਕਹਿੰਦੇ ਹਾਂ, ਸਾਡੇ ਸੱਜਣ ਕਹਿੰਦੇ ਨੇ, ਰੱਬ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ, ਨਾ ਉਹਦੇ ਘਰ ਵਿੱਚ ਦੇਰ ਤੇ ਨਾ ਉਹਦੇ ਘਰ ਵਿੱਚ ਹਨੇਰ। ਆਪਾਂ ਆਖਾਂਗੇ ਫਿਰ ਦੇਰੀ ਕਿਉਂ, ਹੁਣ ਸਰੀਰ ਦਾ ਸਭ ਤੋਂ ਨੇੜੇ ਦਾ ਜੋ ਅੰਗ ਹੈ ਉਹ ਸਾਡਾ ਹੱਥ ਹੈ, ਅੱਖਾਂ ਸਾਡੇ ਨੇੜੇ ਨਹੀਂ, ਨੱਕ ਸਾਡੇ ਨੇੜੇ ਨਹੀਂ, ਜੀਭ ਸਾਡੇ ਨੇੜੇ ਨਹੀਂ, ਪੈਰ ਸਾਡੇ ਨੇੜੇ ਨਹੀਂ। ਕਦੀ ਅੱਖਾਂ ਪੈਰ ਵਿੱਚ ਦਰਦ ਹੋਵੇ ਤੇ ਅੱਖਾਂ ਨੇ ਪੈਰਾਂ ਨੂੰ ਘੁੱਟ ਕੇ ਕਿਹਾ ਕਿ ਅਸੀਂ ਤੁਹਾਨੂੰ ਆਰਾਮ ਦਿੰਦੇ ਹਾਂ। ਕਦੀ ਸਾਡੇ ਕੰਨ ਵਿੱਚ ਦਰਦ ਹੋਵੇ ਤੇ ਜੀਭ ਨੇ ਕਿਹਾ ਮੈਂ ਕੰਨ ਦੀ ਹਿਫਾਜ਼ਤ ਕਰਾਂਗੀ। ਸਰੀਰ ਦੇ ਕਿਸੇ ਅੰਗ ਉੱਤੇ ਚੋਟ ਲੱਗੇ ਦਰਦ ਹੋਵੇ ਤੇ ਯੱਕ ਲਗਤ ਹੱਥ ਉੱਤੇ ਜਾਂਦੇ ਨੇ, ਕੋਈ ਅੰਗ ਹੋਰ ਉੱਥੇ ਨਹੀਂ ਜਾਂਦਾ। ਜੇ ਸੀਨੇ ਵਿੱਚ ਦਰਦ ਹੈ ਹੱਥ ਸੀਨੇ ਤੇ ਆ ਗਿਆ, ਜੇ ਪੈਰ ਵਿੱਚ ਸੱਟ ਵੱਜੀ ਤੇ ਹੱਥ ਪੈਰ ਤੇ ਚਲਾ ਗਿਆ, ਜੇ ਮੱਥੇ ਵਿੱਚ ਦਰਦ ਉੱਠੀ ਤੇ ਹੱਥ ਮੱਥੇ ਤੇ ਚਲਾ ਗਿਆ, ਜੇ ਕਮਰ ਵਿੱਚ ਦਰਦ ਹੋਈ ਤੇ ਹੱਥ ਕਮਰ ਤੇ ਚਲਾ ਗਿਆ, ਸਰੀਰ ਦੇ ਹਰ ਹਿੱਸੇ ਤੇ ਹੱਥ ਪਹੁੰਚ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਿਉਂ ਕਹੀ ਜਾਂਦਾ ਰੱਬ ਦੂਰ ਹੈ, ਤੇਰੇ ਸਰੀਰ ਵਿੱਚ ਤੇਰਾ ਹੱਥ ਸਭ ਤੋਂ ਨੇੜੇ ਹੈ, ਤੂੰ ਭਾਵਨਾ ਬਣਾ ਕੇ ਦੇਖ ਰੱਬ ਹੱਥ ਤੋਂ ਵੀ ਨੇੜੇ ਹੈ। ਸਾਹਿਬ ਕਿਰਪਾਲੂ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਸਰਬੈ ਏਕ ਅਨੇਕ ਸਵਾਮੀ, ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਦਰਵੇਸ਼ ਬਣ ਕੇ ਬੈਠ ਜੇ ਤੇਰੀ ਝੋਲੀ ਵਿੱਚ ਖੈਰ ਨਹੀਂ ਪਈ ਤੇ ਦੋਸ਼ ਗੁਰੂ ਦਾ ਨਹੀਂ। ਬਸ ਇੱਕ ਗੱਲ ਚੇਤੇ ਰੱਖੀ ਕਿ ਮੇਰੀ ਅਜੇ ਤੱਕ ਤਿਆਰੀ ਹੀ ਨਹੀਂ ਇੰਨੀ ਹੋਈ ਜਿਹੜੀ ਤੇਰੀ ਦਾਤ ਨੂੰ ਮੈਂ ਸੰਭਾਲ ਸਕਾਂ। ਜਿਸ ਭਾਵਨਾ ਨੂੰ ਚੱਲੇਗਾ ਤੇ ਦਾਤ ਮਿਲੇਗੀ। ਛਾੜ ਅਹੰਕਾਰ ਛਾੜ ਹੋਏ ਗੁਰੂ ਮਾਰਗ ਮੈਂ ਕਬੂ ਕਹਿ ਦਇਆ ਕਹਿ ਦਇਆਲ ਪੰਥ ਧਾਰ ਹੈ। ਹੁਣ ਕਿਵੇਂ ਇਹਦੇ ਦਰ ਤੇ ਕਿਵੇਂ ਲੜ ਲੱਗੀ ਸ਼ਬਦ ਤਾਂ ਅਸੀਂ ਪੜ੍ਹ ਦਿੱਤਾ ਆਪ ਲੀਏ ਲੜ ਲਾਏ ਲੜ ਲਾਏ ਦਰ ਤਸੀਦਰ ਤੁਸੀਂ ਸਮਝਦੇ ਹੋ। ਹੁਣ ਪੱਲੇ ਨਾਲ ਲੱਗਣ ਦੀ ਗੱਲ ਬਾਣੀ ਵਿੱਚ ਬੜੀ ਵਾਰੀ ਆਈ ਹੈ। ਗੁਰੂ ਰਾਮਦਾਸ ਜੀ ਤਾਂ ਕਹਿੰਦੇ ਨੇ ਖੰਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ। ਹੁਣ ਅਗਲੀ ਤੋਂ ਕੇ ਸਾਨੂੰ ਲੜ ਪਕੜਾ ਦੇ। ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਣ ਥਾ ਸਾਨੂੰ ਪੱਲਾ ਪਕੜਾ। ਕਿਉਂਕਿ ਜਿਸ ਬੰਦੇ ਨੂੰ ਦਿਸਦਾ ਨਾ ਹੋਵੇ ਉਹਨੂੰ ਮੰਜ਼ਿਲ ਤੇ ਪਹੁੰਚਾਉਣ ਦੇ ਸਿਰਫ ਦੋ ਤਰੀਕੇ ਆਮ ਤੌਰ ਤੇ ਸਾਧ ਮੁਰਾਦੇ। ਇਹ ਠੀਕ ਹੈ ਕਿ ਕੋਈ ਹੋਰ ਬੰਦਾ ਉਹਦੇ ਨਾਲ ਲੱਗ ਪਵੇ। ਪਹਿਲਾ ਤਰੀਕਾ ਜਿਸ ਬੰਦੇ ਨੂੰ ਦਿਸਦਾ ਨਹੀਂ ਉਹਨੂੰ ਸਾਊਂਡ ਨਾਲ ਉਹਨੂੰ ਸ਼ਬਦ ਨਾਲ ਉਹਨੂੰ ਆਵਾਜ਼ ਨਾਲ ਆਪਾਂ ਅੱਗੇ ਲਿਆ ਸਕਦੇ। ਸਾਹਮਣੇ ਬੰਦਾ ਖਲੋਤਾ ਹੈ ਅੱਖਾਂ ਤੋਂ ਦਿਸਦਾ ਨਹੀਂ, ਅਸੀਂ ਆਵਾਜ਼ ਨਾਲ ਕਹਾਂਗੇ ਸੱਜਣਾ ਕਿਆ ਮੇਰੀ ਆਵਾਜ਼ ਦੀ ਸ਼ੇਧ ਨੂੰ ਤੁਰਿਆ। ਕਿਉਂਕਿ ਆਵਾਜ਼ ਸਾਨੂੰ ਸੇਧ ਦਿੰਦੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਲਓ ਜੀ ਸ਼ਬਦ ਗੁਰੂ ਨੀ ਦੇਹ ਧਾਰੀ ਗੁਰੂ ਚਾਹੀਦਾ, ਮੈਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ, ਸ਼ਬਦ ਅਗਵਾਈ ਕਰਦਾ ਹੈ। ਹੁਣ ਇੱਕ ਅੰਨਾ ਬੰਦਾ ਖਲੋਤਾ ਹੈ ਅੱਖਾਂ ਨਾਲ ਇੱਕ ਕਦਮ ਨਹੀਂ ਦਿਸਦਾ, ਆਪਣੀ ਜ਼ਬਾਨ ਤੋਂ ਸ਼ਬਦ ਬੋਲ ਕੇ ਕਹੋ ਆਵਾਜ਼ ਦੇ ਕੇ ਮੇਰੀ ਸੇਧ ਨੂੰ ਆ। ਹੁਣ ਉਸ ਬੰਦੇ ਨੂੰ ਦਿਸਦਾ ਨਹੀਂ ਪਰ ਸ਼ਬਦ ਉਹਦੇ ਲਈ ਰੋਸ਼ਨੀ ਬਣ ਜਾਂਦਾ ਹੈ। ਸੱਚ ਜਾਣੀ ਮਨਾ ਤੂੰ ਕਈ ਜਨਮਾਂ ਦਾ ਅੰਨੇ, ਰੱਬ ਤੈਨੂੰ ਦਿਸਦਾ ਨਹੀਂ, ਤੂੰ ਗੁਰੂ ਦੇ ਸ਼ਬਦ ਨੂੰ ਸੁਣ ਕੇ ਚੱਲ, ਤੈਨੂੰ ਸ਼ਬਦ ਰੱਬ ਦੇ ਘਰ ਵਿੱਚ ਲੈ ਜਾ। ਸੁਣਿਆ ਅੰਧੇ ਪਾਵੇਂ ਰਾਹ ਕਿ ਸੁਣ ਕੇ ਤਾਂ ਅੰਧਿਆਂ ਨੂੰ ਵੀ ਰਾਹ ਮਿਲ ਜਾਂਦਾ ਹੈ, ਸ਼ਬਦ ਸਾਨੂੰ ਮੰਜ਼ਿਲ ਤੇ ਪਹੁੰਚਾਉਂਦਾ ਹੈ। ਹੁਣ ਇੱਕ ਤਰੀਕਾ ਹੈ ਕਿ ਜਿਸ ਬੰਦੇ ਨੂੰ ਦਿਸਦਾ ਨਹੀਂ ਉਹਨੂੰ ਕੋਈ ਆਵਾਜ਼ ਨਾਲ ਰਸਤਾ ਦਿਖਾਏ, ਤੇ ਦੂਜਾ ਤਰੀਕਾ ਹੈ ਜਿਸ ਨੂੰ ਆਪ ਨਹੀਂ ਦਿਸਦਾ ਜਿਹਦੀਆਂ ਦੋਨੋਂ ਅੱਖਾਂ ਕਾਇਮ ਨੇ ਉਹਦਾ ਪੱਲਾ ਪਕੜ ਲਵੇ, ਉਹਦੀ ਬਾਂਹ ਪਕੜ ਲਵੇ, ਉਹਦਾ ਹੱਥ ਪਕੜ ਲਵੇ। ਮੇਰੇ ਹਜ਼ੂਰ ਕਿਰਪਾਲੂ ਜੀ ਕਹਿਣ ਲੱਗੇ ਕਿਵੇਂ ਲੜ ਲੜ ਕੇ ਦਰਵੇਸ਼ ਬਣੀਏ, ਤੇ ਆਖਰੇ ਬਾਣੀ ਕੱਲੀ ਆਮ ਕਿਸੇ ਦਰਵੇਸ਼ ਲਈ ਸਿੱਖ ਵੀ ਦਰਵੇਸ਼ ਬਣੇ। ਹਜ਼ੂਰ ਨੇ ਕਿਹਾ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਣ ਥਾ। ਫਿਰ ਦੂਸਰੀ ਵਾਰੀ ਕਿਆ ਕਹਿਣ ਲੱਗੇ ਦਾਤਾ ਜੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਾਨੂੰ ਲੜ ਪਕੜਾ ਸਾਨੂੰ ਪੱਲਾ ਪਕੜਾ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਆਪ ਲੀਏ ਲੜ ਲਾਏ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਹੁਣ ਅੰਚਲ ਤੇ ਪਾਲੀ ਸ਼ਬਦ ਇੱਕੋ ਹੀ ਕਿ ਸਾਨੂੰ ਆਪਣਾ ਪੱਲਾ ਪਕੜਾ ਦੇ, ਸਾਨੂੰ ਆਪਣਾ ਅੰਚਲ ਪਕੜਾ ਦੇ। ਅੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਪੱਲਾ ਪਕੜਨੇ ਨਾ, ਪੱਲਾ ਪਕੜਨ ਦਾ ਮਤਲਬ ਰੁਮਾਲਾ ਪਕੜਨਾ ਨਹੀਂ, ਗੁਰਮੁਖੋ ਪੱਲਾ ਪਕੜਨ ਦਾ ਅਰਥ ਹੈ ਗੁਰਸਿੱਖ, ਗੁਰਸਿੱਖ ਮੀਤ। ਉਹ ਮੇਰੇ ਮਿੱਤਰ ਗੁਰੂ ਕੇ ਸਿੱਖਾਂ ਇਹੋ ਜਿਹਾ ਰਹਿਮਤਾ ਭਰਾ ਦਾਤਾ ਮਿਲੇਗਾ। ਮੈਂ ਕਈ ਵਾਰੀ ਬੇਨਤੀ ਕਰਨਾ ਵਾ ਕਿ ਸਤਿਗੁਰੂ ਨੇ ਹਰ ਹੀਲਾ ਵਰਤਿਆ ਹੈ। ਗੁਰੂ ਤਾਂ ਇੱਕ ਮਾਂ ਹੈ, ਮਾਂ ਕਦੀ ਵੀ ਬੱਚੇ ਦਾ ਬੁਰਾ ਨਹੀਂ ਜੇ ਮੰਗਦੀ। ਅਸੀਂ ਭੁਲੇਖੇ ਵੀ ਤੁਰੇ ਫਿਰਦੇ ਹਾਂ ਗੁਰੂ ਨੇ ਸਰਾਪ ਦੇ ਦਿੱਤਾ, ਨਹੀਂ ਇੱਥੇ ਤਾਂ ਪਹਿਲੇ ਜਾਮੇ ਵਿੱਚ ਵਿਛੜਿਆ ਹੋਇਆ ਨੂੰ ਵੀ ਦਸਵੇਂ ਜਾਮੇ ਆਪਣੇ ਸੀਨੇ ਨਾਲ ਲਾ ਕੇ ਕਹਿੰਦਾ ਨਹੀਂ ਇਹ ਕੱਲਾ ਖਰਗੋਸ਼ ਨਹੀਂ, ਇਹ ਹਕੀਕਤ ਵਿੱਚ ਕਦੀ ਮੇਰਾ ਸੀ। ਇਸ ਤੋਂ ਤੁਸੀਂ ਝੁਠਲਾ ਨਹੀਂ ਸਕਦੇ। ਹੁਣ ਜਿਹੜੇ ਆਤਮਕ ਖੇਡਾਂ ਨੇ ਇਹ ਤਾਂ ਸਤਿਗੁਰੂ ਜਾਣਦੇ ਨੇ ਨਾ ਕਿ ਸਾਡਾ ਅੰਦਰ ਕਿਹੜੇ ਕਿਹੜੇ ਥਾਵਾਂ ਤੋਂ ਸਬਰ ਕਰਕੇ ਆਇਆ। ਗੁਰੂ ਕਦੀ ਵੀ ਸਰਾਪ ਨਹੀਂ ਦਿੰਦਾ, ਗੁਰੂ ਕਦੀ ਵੀ ਤੋੜਦਾ ਨਹੀਂ। ਪਿਆਰਿਓ ਗੁਰੂ ਦਾ ਹਿਰਦਾ ਤਾਂ ਅੱਤ ਦਾ ਕੋਮਲ ਹੈ, ਗੁਰੂ ਤਾਂ ਸਿੱਖ ਦਾ ਭਲਾ ਲੋਚਦੇ ਨੇ। ਹਜ਼ੂਰ ਕਿਰਪਾਲੂ ਜੀ ਨੇ ਦੇਖੋ ਕੈਸੀ ਕਿਰਪਾ ਕੀਤੀ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਹੁਕਮ ਦਿੱਤਾ, ਤੁਸੀਂ ਸ਼ਾਮ ਨੂੰ ਜਦੋਂ ਸੌਂਦੇ ਹੋ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਕਰਦੇ, ਗੁਰੂ ਮਿਹਰ ਕਰੇ ਸਾਡੀ ਬਾਣੀ ਦਾ ਅਭਿਆਸ ਵਧੇ, ਅਸੀਂ ਕਲੇਸ਼ ਝਗੜੇ ਵਿੱਚ ਨਾ ਪਈਏ। ਆਹ ਬਾਣੀ ਪੜ੍ਹਨੀ ਹੈ ਆਹ ਨਹੀਂ ਪੜ੍ਹਨੀ। ਮੈਂ ਕਹਿੰਦਾ ਬਾਬੇ ਨਾਨਕ ਦੇ ਸਿੱਖਾਂ ਤੈਨੂੰ ਬਾਣੀ ਵਿੱਚੋਂ ਸੂਝ ਮਿਲ ਜਾ ਕਰ ਬੰਦੇ ਤੂੰ ਬੰਦਗੀ ਜਿਚਰ ਧੱਕ ਮੈਂ ਸਾਂ। ਜਿੰਨੇ ਦਿਨ ਤੱਕ ਤੇਰੇ ਸਵਾਲ ਚੱਲਦੇ ਨੇ ਤੇਰੇ ਸਵਾਸਾਂ ਵਿੱਚੋਂ ਰੰਗ ਕੇ ਗੁਰੂ ਨਿਕਲੇ, ਤੇਰੀ ਆਵਾਜ਼ ਵਿੱਚੋਂ ਗੁਰੂ ਨਿਕਲੇ। ਜਦੋਂ ਅਸੀਂ ਸ਼ਾਮ ਨੂੰ ਬਾਣੀ ਪੜ੍ਹਦੇ ਹਾਂ ਤੇ ਪੰਜਵਾਂ ਸ਼ਬਦ ਜਦੋਂ ਮੈਂ ਪੜ੍ਹਨਾ, ਆਪੋ ਆਪਣੀ ਅਵਸਥਾ ਹੈ। ਮਨ ਕਹਿੰਦਾ ਮਨਾ, ਜੇ ਹੁਕਮ ਨਹੀਂ ਉਹ ਮੰਨਿਆ, ਝਿੜਕ ਨਹੀਂ ਉਹ ਮੰਨੀ, ਆ ਸੌਣ ਲੱਗਿਆ ਪੰਜਵਾਂ ਸ਼ਬਦ ਗੁਰੂ ਤੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਬੇਨਤੀ ਮੰਨ ਲੈ। ਅਸੀਂ ਪੜ੍ਹਦੇ ਨਹੀਂ ਕਿ ਕਰੋ ਬੇਨੰਤੀ ਸੁਣੋ ਮੇਰੇ ਨੀਤਾ, ਹੁਕਮ ਨਹੀਂ ਕਰਦਾ ਤੂੰ ਸੌਣ ਲੱਗਾ, ਇਸ ਕਰਕੇ ਬੇਨਤੀ ਕਰਨਾ। ਹੋ ਸਕਦਾ ਹੈ ਇਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਮੈਂ ਤੈਨੂੰ ਹੁਕਮ ਨਹੀਂ ਕਰਦਾ ਸੌਣ ਲੱਗਿਆ, ਬੇਨਤੀ ਕਰਨਾ ਜੇ ਸਵੇਰੇ ਦਿਨ ਮੰਚਰ ਚੜ੍ਹਿਆ ਤੇ ਮੇਰੀ ਬੇਨਤੀ ਨੂੰ ਸੁਣ ਕੇ ਜ਼ਿੰਦਗੀ ਕਮਾ ਲਾ। ਕਿਤੇ ਐਸਾ ਮੁਰਸ਼ਦ ਐਸਾ ਗੁਰੂ ਪੁੱਛਿਆ, ਦਾਤਾ ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ, ਸੁਖ ਦਾਤਾ ਖੰਮ ਲਾਵੇ ਆਪਣ ਪਾਲੀ। ਤੇ ਅੱਗੋਂ ਉੱਤਰ ਮਿਲਿਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਪੱਲਾ ਉਹ ਪਕੜਦੇ ਨੇ ਜੋ ਗੁਰ ਕਹੇ, ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਇੱਕ ਬੇਨਤੀ ਹੋਰ ਮੈਂ ਕਰਦਾ ਜਾਵਾਂ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼, ਜਿਨ੍ਹਾਂ ਲੜ ਪਕੜਿਆ ਦਰਵੇਸ਼ਾਂ ਦੀ ਜ਼ਬਾਨ ਤੋਂ ਕਦੀ ਝੂਠੀ ਖੁਸ਼ਾਮਦ ਨਹੀਂ ਦੇਖੋਗੇ, ਦਰਵੇਸ਼ਾਂ ਨੂੰ ਕਦੀ ਤੁਸੀਂ ਪਰਿਵਾਰ ਦਾ ਲਗਾਵ ਨਹੀਂ ਤੱਕੋਗੇ, ਦਰਵੇਸ਼ ਤਾਂ ਬੇਪਰਵਾਹ ਹੈ। ਇੱਕ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਫਕੀਰ ਬੈਠਾ ਸੀ, ਫਕੀਰ ਅਸੀਂ ਸ਼ਬਦ ਵਰਤਨੇ ਆ, ਫਕੀਰ ਉਰਦੂ ਦੇ ਚਾਰ ਹਰੂਫਾਂ ਨਾਲ ਬਣਿਆ ਹੈ, ਚਾਰ ਹਰਫ ਨੇ ਫਕੀਰ। ਜਦੋਂ ਆਪਾਂ ਲਿਖਣੇ ਤੇ ਉੱਥੇ ਪਹਿਲਾ ਫੇ, ਫਿਰ ਕਾਫ, ਫਿਰ ਯੇ ਤੇ ਫਿਰ ਰੇ, ਇਹਦੇ ਨਾਲ ਬਣਦਾ ਫਕੀਰ। ਫਕੀਰ ਦੇ ਅਰਥ ਕੀ ਨੇ? ਵੈਸੇ ਫਕੀਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਤਾ ਸ਼ਬਦ ਵੀ ਵਰਤਿਆ ਹੈ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਉੱਥੇ ਫਕੀਰ ਦਾ ਤੇ ਕੰਗਲਾ। ਹੁਣ ਚਾਰ ਹਰੂਫ ਨੇ ਜਿਹੜੇ ਫਕੀਰ ਨੂੰ, ਫਕੀਰ ਸ਼ਬਦ ਨੂੰ ਜਨਮ ਦਿੰਦੇ। ਇੱਕ ਗੁਰਮੁਖਾਂ ਦੀ ਡਾਇਰੀ ਹੈ, ਉਹਦੇ ਵਿੱਚੋਂ ਇਹ ਸ਼ਬਦ ਮੈਂ ਪੜ੍ਹੇ, ਉਹ ਫੇ ਦਾ ਅਖਰੀ ਅਰਥ ਕਰਦੇ ਨੇ ਫਖਰ। ਕਹਿੰਦੇ ਨੇ ਫਕੀਰ ਹੋਵੇ ਜਿਹੜਾ ਰੱਬ ਤੋਂ ਬਿਨਾਂ ਹੋਰ ਕਿਸੇ ਦਾ ਫਖਰ ਨਹੀਂ ਕਰਦਾ। ਫਕੀਰ ਬਾਣੀ ਵਿੱਚ ਬੋਲ ਕੇ ਕਹਿੰਦਾ, ਤੂੰ ਮੇਰੋ ਮੇਰ ਪਰਬਤ ਸਵਾਮੀ, ਉੱਡ ਗਈ ਮੈਂ ਤੇਰੀ, ਨਾ ਤੂੰ ਡੋਲੋ ਨਾ ਮਾਹਮ ਗਿਰਤੇ ਰੱਖ ਲੀਨੀ ਖਾਰ ਮੇਰੀ। ਫਕੀਰ ਨੂੰ ਰੱਬ ਤੇ ਫਖਰ ਏ, ਉਹ ਕਹਿੰਦਾ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ। ਫਕੀਰ ਨੂੰ ਰੱਬ ਤੇ ਫਖਰ ਹੈ, ਉਹ ਕਹਿੰਦਾ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨਕ ਹੈ ਸੰਤ। ਜਿਹਨੂੰ ਫਕੀਰ ਫੇਰ ਰੱਬ ਤੇ ਫਖਰ ਹੈ। ਹੁਣ ਅੱਗੇ ਅਸੀਂ ਸ਼ਬਦ ਪੜ੍ਹਦੇ ਹਾਂ ਕਾਫ, ਕਾਫ ਦਾ ਅਖਰੀ ਅਰਥੋਂ ਕਰਦੇ ਨੇ ਕੁਦਰਤ, ਕਾਦਰ ਨਹੀਂ ਕੁਦਰਤ, ਕੁਦਰਤ ਦਾ ਅਰਥ ਕਰਦੇ ਨੇ ਮਾਇਆ। ਕਹਿਣ ਲੱਗੇ ਅਸਲ ਵਿੱਚ ਫਕੀਰ ਹੋਵੇ ਜਿਹੜਾ ਮਾਇਆ ਦੇ ਪਿੱਛੇ ਨਾ ਭੱਜੇ, ਸੱਚ ਜਾਣੋ ਮਾਇਆ ਦਾਸੀ ਬਣ ਕੇ ਉਹਦੀ ਸੇਵਾ ਕਰਦੀ। ਕਾਫ ਦਾ ਅਰਥ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹੁਣ ਤੀਸਰਾ ਹਰੂਪ ਜੋ ਹੈ ਉਹ ਹੈ ਯੇ, ਯੇ ਦਾ ਅਰਥ ਯਾਦ। ਫਕੀਰ ਕੇਵਲ ਹੋਵੇ ਜਿਹੜਾ ਰੱਬ ਦੀ ਯਾਦ ਕੇਵਲ ਰੱਖੇ, ਬਾਕੀ ਸਾਰੀਆਂ ਯਾਦਾਂ ਨੂੰ ਵਿਸਾਰ ਦੇ। ਜੋ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਉਹਦਾ ਜੀਵਨ ਹੋਵੇ, ਆਖਾਂ ਜੀਵਾਂ ਵਿਸਰੈ ਮਰ ਜਾਊ, ਇੰਨੀ ਯਾਦ ਹੋਵੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੰਨਾ ਕੁ ਰੱਬ ਨਾਲ ਜੁੜਿਆ ਹੋਵੇ। ਆਵਾਜ਼ ਦੇ ਕੇ ਕਹਿ ਕਿ ਰੱਬ ਦੀ ਯਾਦ ਮੇਰੇ ਹਿਰਦੇ ਵਿੱਚ ਵਸ ਜਾ, ਕਹਿ ਬਾਰ 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 ਪ੍ਰਭ ਜਪੀਐ, ਜਿਹੜਾ ਯਾਦੇ ਖੁਦਾ ਵੀ ਜੁੜਿਆ ਹੈ। ਹੁਣ ਅਖੀਰ ਵਾਲਾ ਅੱਖਰ ਹੈ ਰੇ, ਫਖਰ ਉਹਨੂੰ ਰੱਬ ਤੇ ਹੈ, ਮਾਇਆ ਉਹਦੀ ਦਾਸੀ ਹੈ, ਯਾਦ ਉਹ ਖੁਦਾ ਦੀ ਤੇ ਜਿੰਦਾ ਹੈ। ਤੇ ਰੇ ਦਾ ਅਰਥ ਇੰਨੇ ਗੁਣ ਲੈ ਕੇ ਉਹ ਪੱਥਰ ਦੇ ਨਹੀਂ, ਰੇ ਦਾ ਅਰਥ ਉਹ ਰਹਿਮ ਦਿਲ ਹੈ, ਉਹਦੇ ਸਾਹਮਣੇ ਕੋਈ ਵੀ ਆ ਜਾਏ। ਉਹ ਫਕੀਰ ਕਹਿੰਦਾ ਸਭਨਾ ਮਨ ਮਾਨਕ ਥਾਣ ਮੂਲ ਮਚਾਂਗਵਾ, ਜੋ ਤੋ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ ਕਹੀ ਦਾ, ਕਿਸੇ ਦੇ ਹਿਰਦੇ ਨੂੰ ਤੋੜ ਨਾ ਆਵੇ, ਸਾਰਿਆਂ ਦੇ ਹਿਰਦੇ ਵਿੱਚ ਰੱਬ ਬੈਠਾ। ਅਸਲ ਵਿੱਚ ਇਵੇਂ ਦਰਵੇਸ਼ ਇਹ ਸੱਚੇ ਪਾਤਸ਼ਾਹ ਕਿ ਆਪ ਲੀਏ ਲੜ ਲਾਏ ਕੌਣ ਨੇ, ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਲੜਨ ਲਾਇਆ ਤੇ ਲੜ ਕੌਣ ਪਕੜਦੇ ਨੇ। ਉੱਥੇ ਕਿਰਪਾਲੂ ਦਾਤਾ ਜੀ ਕਹਿਣ ਲੱਗੇ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ ਛੋੜਿਆ। ਹੁਣ ਆਪਣੇ ਕਈਆਂ ਦੇ ਮਨ ਵਿੱਚ ਇਹ ਹੋਣਾ, ਇਹ ਤਾਂ ਪੱਲੇ ਵਾਲਾ ਸ਼ਬਦ ਭਾਈ ਜੀ ਨੇ ਕੀ ਅਰਥ ਕਰ ਦਿੱਤੇ। ਇੱਕ ਗੱਲ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਲੋਕ ਤੇ ਪਰਲੋਕ ਦੇ ਸਹਾਇਕ ਤੇ ਸਿੱਖ ਨੇ। ਅਸੀਂ ਆਪਣੇ ਦੁਨਿਆਵੀ ਕਾਰਜ ਵੀ ਗੁਰੂ ਦੀ ਹਜ਼ੂਰੀ ਵਿੱਚ ਕਰਦੇ ਹਾਂ। ਮੈਂ ਕਹਿੰਦਾ ਉਸ ਨੂੰ ਸਮਝਾਉਣਾ ਚਾਹੀਦਾ ਕਿ ਦੇਖੋ ਅੱਜ ਕੇਵਲ ਪੱਲਾ ਇਸਤਰੀ ਨੇ ਮਰਦ ਦਾ ਨਹੀਂ ਪਕੜਿਆ, ਪਤੀ ਦਾ ਨਹੀਂ ਪਕੜਿਆ। ਅੱਜ ਅਰਦਾਸ ਕਰੋ ਰੱਬ ਮੇਰ ਕਰੇ ਤੁਹਾਨੂੰ ਗੁਰੂ ਦਾ ਪੱਲਾ ਪਕੜਨ ਦੀ ਜਾਂਚ ਆ ਜਾਏ। ਜਿਹੜੇ ਦਰਵੇਸ਼ ਨੇ ਉਹਨਾਂ ਦੀ ਜ਼ਬਾਨ ਤੋਂ ਕਦੀ ਝੂਠੀ ਖੁਸ਼ਾਮਦ ਨਹੀਂ ਸੁਣੋਗੇ ਤੇ ਈਰਖਾ ਵਸ ਹੋ ਕੇ ਕਿਸੇ ਦੀ ਨਿੰਦਿਆ ਨਹੀਂ ਕਰਦੇ। ਮੈਂ ਅਰਜ਼ ਕਰ ਰਿਹਾ ਸਾਂ, ਫਕੀਰ ਬੈਠਾ ਸੀ, ਦਰਵੇਸ਼ ਰੱਬ ਦੇ ਰੰਗ ਵਿੱਚ। ਬਾਦਸ਼ਾਹ ਆਇਆ ਤੇ ਦਰਵੇਸ਼ ਨੇ ਆਪਣੇ ਦਰ ਤੇ ਕੁੱਤਾ ਰੱਖਿਆ। ਕੁੱਤਾ ਬਾਦਸ਼ਾਹ ਨੂੰ ਦੇਖ ਕੇ ਭੌਂਕਿਆ। ਹੁਣ ਬਾਦਸ਼ਾਹ ਸੀ ਆਪਣੇ ਖੌਮੇ ਵਿੱਚ, ਉਹਨੇ ਕੁੱਤੇ ਨੂੰ ਭੌਂਕਦਿਆਂ ਦੇਖ ਕੇ ਫਕੀਰ ਨੂੰ ਸ਼ਬਦ ਕਿਹਾ, ਕਹਿ ਲੱਗੇ ਦਰੇ ਦਰਵੇਸ਼ ਦਰਬਾਰ ਨਾ ਬਾਇਦ, ਦਰੇ ਦਰਵੇਸ਼ ਦਰਬਾਰ ਨਾ ਬਾਇਦ। ਦਰਵੇਸ਼ਾਂ ਦੇ ਦਰ ਤੇ ਦਰਬਾਰ ਸੰਤਰੀ ਚੰਗੇ ਨਹੀਂ ਲੱਗਦੇ। ਫਕੀਰ ਇੱਕੋ ਦਮ ਬੋਲਿਆ, ਕਹਿਣ ਲੱਗਾ ਬਬਾਇਦ ਕਿ ਸਗੇ ਦੁਨੀਆਂ ਨਾ ਆਇਦ। ਇਹ ਕੁੱਤਾ ਇਸ ਕਰਕੇ ਰੱਖਿਆ ਕਿ ਤੇਰੇ ਵਰਗਾ ਕੁੱਤਾ ਨਾ ਕੋਈ ਆ ਜਾਏ। ਹੁਣ ਉਹਦੀ ਬੇਪਰਵਾਹੀ, ਇਵੇਂ ਦਰਵੇਸ਼ ਦੀ ਬੇਪਰਵਾਹੀ। ਉਹ ਕਹਦਾ ਦਰਵੇਸ਼ ਕਿ ਛੋਟੀ ਜਿਹੀ ਪਦਵੀ ਤੇ ਆਇਆ ਹੋਵੇ ਤੇ ਫੁੱਲਾਂ ਦਾ ਹਾਰ ਲੈ ਕੇ 3 ਮੀਲ ਪਹਿਲਾਂ ਸੰਤ ਜੀ ਖਲੋਤੇ ਔਰ ਸਾਡੇ ਕਾਰਜ ਮੁੱਖ ਮੰਤਰੀ ਨੇ ਆਉਣਾ। ਨਹੀਂ, ਦਰਵੇਸ਼ ਬੇਬੁਥਾਜ ਹੈ, ਦਰਵੇਸ਼ ਬੇਪਰਵਾਹ ਹੈ। ਮੇਰੇ ਕਿਰਪਾਲੂ ਦਾਤਾਰ ਜੀ ਨੇ ਕਿਹਾ, ਕਹਿਣ ਲੱਗੇ ਜੇ ਲੜ ਪਕੜ ਕੇ ਦਰਵੇਸ਼ ਬਣੇ ਤੇ ਜ਼ਿੰਦਗੀ ਵਿੱਚ ਅਰਦਾਸ ਔਰ ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵਜਾਈ ਛੋੜਿਆ, ਹੱਬ ਕਿੰਜ ਤਿਆਗੀ, ਹੱਬੇ ਸਾਂ ਉੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਉਹਨਾਂ ਨੂੰ ਕਹਿੰਦੇ ਨੇ ਆਪ ਲੀਏ ਲੜ ਲਾਏ ਦਰ ਦਰਵੇਸ਼। ਉਹ ਦਰ ਦੇ ਦਰਵੇਸ਼ ਨੇ, ਸਾਈਂ ਦੇ ਦਰ ਤੇ ਡਿੱਗੇ ਨੇ। ਫਿਰ ਉਹ ਦਰਵੇਸ਼ ਬਾਣੀ ਵਿੱਚ ਬੋਲ ਕੇ ਕਹਿੰਦਾ, ਉਹਦਾ ਕੋਈ ਰਸ ਨਹੀਂ, ਉਹਦਾ ਕੋਈ ਦੁਨੀਆਂ ਦਾ ਸਵਾਦ ਨਹੀਂ। ਉਹ ਕਹਿੰਦਾ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਹ ਦਰਵੇਸ਼ ਪੁਕਾਰ ਕੇ ਕਹਿੰਦਾ ਕਿ ਫਰੀਦਾ ਖਾਕ ਨਾ ਨਿੰਦੀ ਜਾਏ, ਖਾਕ ਬਣ ਜਾ, ਖਾਕੂ ਜੇਠ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਕੋਏ। ਦਰਵੇਸ਼ ਬਣਿਆ, ਦਰਵੇਸ਼ ਦੀ ਬੜੀ ਮੁਸ਼ਕਲ ਹੈ, ਗਾਖੜੀ ਮੁਸ਼ਕਲ ਹੈ, ਚੱਲਾਂ ਦੁਨੀਆਂ ਭੱਤ ਚੱਲਣਾ ਤੂੰ ਦੁਨੀਆਂਦਾਰਾਂ ਦੀ ਤਰ੍ਹਾਂ ਹੈ। ਕਹਿਣ ਲੱਗੇ ਬਣ ਉਠਾਈ ਪੋਟਲੀ ਰੱਬ ਜੀ, ਮੈਂ ਜੀ ਗ੍ਰਿਸਤੀਆਂ ਵਾਲੀ ਪੋਟਲੀ, ਕੋਈ ਮੈਂ ਕਲੇਸ਼ ਆਪਣੇ ਸਿਰ ਤੇ ਬੰਨਿਆ, ਮੈਂ ਕਹਦਾ ਦਰਵੇਸ਼ ਹੋਇਆ। ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆਂ ਭੱਤ, ਬਣ ਉਠਾਈ ਪੋਟਲੀ ਕਿੱਥੇ ਬੰਨਿਆ ਘੱਤ, ਕਿੱਥੇ ਤੂੰ ਸੱਟ ਕੇ ਤੁਰ ਜਾ। ਕਿ ਦਰਵੇਸ਼ ਜਦੋਂ ਕੋਈ ਬਣਦਾ ਹੈ, ਮੈਂ ਅਖੀਰ ਤੇ 2 ਉਦਾਹਰਨਾਂ ਦੇ ਕੇ ਇਸ ਵਿਸ਼ੇ ਦੀ ਸੰਪੂਰਨਤਾ ਆਪਾਂ ਕੱਲ ਨੂੰ ਕਰਾਂਗੇ। ਹਜ਼ੂਰ ਕਿਰਪਾਲੂ ਜੀ ਨੇ ਦਰਵੇਸ਼ ਬਾਬਾ ਫਰੀਦ ਜੀ ਨੇ 2 ਪ੍ਰਮਾਣ ਦਿੱਤੇ। ਕਹਿੰਦੇ ਨੇ ਜੇ ਰੱਬ ਦੇ ਦਰ ਤੇ ਪਹੁੰਚਣੀ ਤੇ ਰੁੱਖ ਵਰਗਾ ਬਣ ਜਾ ਤੇ ਦੂਜਾ ਦੱਬ ਵਰਗਾ ਬਣ ਜਾ। ਆਪ ਨੂੰ ਪਤਾ ਹੋਣਾ ਜਿਹੜੇ ਪੇਂਡੂ ਕਲਚਰ ਨਾਲ ਸੰਬੰਧਿਤ ਨੇ ਦੱਬ ਕੀ ਹੈ, ਕਿਉਂਕਿ ਬਾਣੀ ਵਿੱਚ ਅਨੇਕਾਂ ਸ਼ਬਦ ਐਸੇ ਨੇ ਜਿਨ੍ਹਾਂ ਦੀ ਵਿਆਖਿਆ ਕਰਦਿਆਂ ਅੱਜ ਹਿੰਦੁਸਤਾਨ ਵਿੱਚ ਵੀ ਸ਼ਹਿਰਾਂ ਦੇ ਬੱਚੇ ਪਿੰਡਾਂ ਵਾਲਿਆਂ ਨੂੰ ਭੁੱਲੀ ਜਾਂਦਾ। ਬਾਣੀ ਵਿੱਚ ਆਉਂਦਾ ਜੋ ਡਰਨਾ ਖੇਤ ਮਾਹੇ ਡਰਾਇਆ, ਹੁਣ ਉਹਨੂੰ ਕੀ ਪਤਾ ਡਰਨਾ ਕੀ। ਤੇ ਕਿਸੇ ਬਾਬੇ ਨੂੰ ਪੁੱਛ ਕੇ ਦੇਖੋ ਜਿਹਦੀ ਫਸਲ ਪੱਕੀ ਹੋਵੇ ਤੇ ਜਾਂ ਫਸਲ ਨਵੀਂ ਬੀਜੀ ਹੋਵੇ, ਉਹਨੂੰ ਪੁੱਛੋ ਡਰਨਾ ਕੀ। ਉਹ ਕਹਿੰਦਾ ਡਰਨੇਦਾਰ ਤੇ ਨਕਲੀ ਬੰਦਾ ਬਣਾ ਕੇ ਖੇਤ ਵਿੱਚ ਖੜਾ ਕਰਨਾ, ਉਹਨੂੰ ਦੇਖ ਕੇ ਪੰਛੀ ਡਰ ਕੇ ਚਲੇ ਜਾਂਦੇ, ਉਹ ਡਰਨਾ ਹੈ। ਹੁਣ ਫਰੀਦਾ ਥੀਓ ਪਵਾਹੀ ਦੱਬ, ਜੇ ਦਰਵੇਸ਼ ਬਣੇ ਤੂੰ ਰਸਤੇ ਦੀ ਦੱਬ ਬਣ ਜਾ। ਪਵਾਹੀ ਦਾ ਅਖਰੀ ਅਰਥ ਹੁੰਦਾ ਪਹਿਹਾ, ਰਸਤਾ। ਫਰੀਦਾ ਥੀਓ ਪਵਾਹੀ ਦੱਬ, ਹੁਣ ਦੱਬ ਜਿਹੜੀ ਹੈ ਕੰਡਿਆਂ ਵਾਲੀ ਹੈ, ਇਹਨੂੰ ਜਦੋਂ ਦੇਖਦੇ ਹਾਂ ਦੱਬ ਨੂੰ, ਤੇ ਇਹਦੇ ਲੋਕ ਸਭਾ ਬਣਾਉਂਦੇ ਸਨ, ਅੱਜ ਵੀ ਕਈ ਲੋਕ ਸਭ ਬਣਾਉਂਦੇ ਨੇ ਦੱਬ ਦੀ। ਉਹਨਾਂ ਨੇ ਲੰਬੀ ਜੀ ਦੱਬ ਕੱਟਣੀ ਤੇ ਉਹਨੂੰ ਰਸਤੇ ਵਿੱਚ ਵਿਛਾ ਦੇਣੀ, ਲੰਘਣ ਵਾਲੇ ਪਸ਼ੂ ਲੰਘਣੇ, ਮਨੁੱਖ ਲੰਘਣੇ, ਗੱਡੀਆਂ ਲੰਘਣੀਆਂ। ਉਹ ਦੱਬ ਰੋਜ਼ ਦੀ ਰੋਜ਼ ਲੱਤੜੀ ਜਾਂਦੀ ਸੀ, ਛਿੱਟਦੀ ਪਈ ਸੀ, ਪਹਿਲਾਂ ਵੱਢੀ ਪਰਤ ਕੇ ਲਤਾੜੀ ਗਈ, ਲੜਾ ਤਾਰਨ ਤੋਂ ਬਾਅਦ ਜਦੋਂ ਦੀ ਆਕੜ ਭੱਜੀ ਕੋਮਲ ਹੋਈ, ਉਹਦੇ ਪਕੜ ਪਰਤ ਕੇ ਉਹਨਾਂ ਨੇ ਸਭਾ ਬਣਾਈਆਂ, ਮੁਸੱਲੇ ਬਣਾਏ। ਉਸੇ ਦੱਬ ਦਾ ਬਣਾ ਕੇ ਮੁਸੱਲਾ ਜਦੋਂ ਮਸੀਤ ਵਿੱਚ ਮੰਦਰ ਵਿੱਚ ਲੈ ਕੇ ਆਏ, ਧਰਮਸ਼ਾਲਾ ਵਿੱਚ ਲੈ ਕੇ ਆਏ, ਜਿਹੜੀ ਪੈਰਾਂ ਥੱਲੇ ਰੁਲਦੀ ਸੀ ਉਹਨੂੰ ਸਿਰ ਤੇ ਚੁੱਕ ਕੇ ਲਿਆਂਦਾ ਤੇ ਪਰਤ ਕੇ ਉਹਦੇ ਨਾਲ ਲੱਗੀ ਹੋਈ ਖਾਕ ਨੂੰ ਆਪਣੇ ਮਸਤਕ ਤੇ ਲੋਕ ਧਰਮਸ਼ਾਲਾ ਵਿੱਚ ਲਾਣ ਲੱਗੇ। ਕਹਿਣ ਲੱਗੇ ਦੱਬ ਦੀ ਤਰ੍ਹਾਂ ਆਪਣਾ ਆਪ ਮਾਰਦੇ ਜੇ ਰੱਬ ਦੇ ਦਰ ਤੇ ਪ੍ਰਵਾਨ ਹੋਣਾ। ਫਰੀਦਾ थियो पवाही दब जे साईं लोड़े सब इक छिजे बयाल ताड़िए ता साईं दे दर वाड़िए जे दरवेश पर नहीं फरीदा साहिब दी कर चाकरी दिल दी लाए प्रांद दरवेशां नूं लोड़िया रुखां दी जीरांद रुख वर्गी जरांद बनावे ते सच जानी दरवेश बनेगा रुख दी जरांद एवे के पहला गुण रुख विच एवे जिथे लग गया उथे टिकिया रहना और रोज रोज थावां नहीं जे बदलता दूजी रुख दी जरांद एवे के ओ सर्दी नूं गर्मी नूं और लू नूं ठंडी हवा नूं बर्दाश्त कर दे पर देखो जेड़े कोल इह जरांद रब दे दे उसे रुख नूं इक दिन मिठे फल लगदे ने बाबा जी ने कहा कहन लगे आप लिए लड़ लाए जिन्हां नूं तुसी अपने लड़ ना ला लिया दर दरवेश ते ओ दरवेश ता धन ने ते जिन्हां ने उहनूं जन्म दित्ता जिस मां ने तिन धन जणींदी माओ उहनां नूं जन्म देण वाली मां वी धन है कहन लगे आए सफल से ओ धरती ते सफल होके गए इस तो अगलियां जिहड़ियां तुकां ने इसे नूं आधार बना के कल दा इक दीवान है आप संगत दी हाजरी भरनी है इस शब्द दी संपूर्णता करांगे आप सब दा धन्नवाद जिन्हां ने एकाग्रता नाल सरवण कीता है आओ यतन करिए लोकां दे बूहे दे पहरेदार बनन दी थां अपने घर दे पहरेदार बनिए अपनी जिंदगी वल झाटी मारिए खोईआं बेअंत भुल्लां बख्श देणियां जो कथा विचार हुंदी है इस दा भाव ए नहीं कि आखरी अर्थ ही ये ने मैं फिर बेनती कर दिया गुरु अगाध बोध है गुरु अगम अगोचर है जितनी को अकल सूझ लैंदा है उन्नी ही विचार आप नूं कीती जांदी है।